ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਛਤਰ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਹਰ ਰੋਜ਼ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਜਪਜੀ ਸਾਹਿਬ ਜੀ ਦੀ ਵਿਆਖਿਆ ਬੜੇ ਪਿਆਰ ਸ਼ਰਧਾ ਨਾਲ ਸਰਵਣ ਕਰ ਰਹੇ ਹੋ। ਇਸ ਪੌੜੀ ਦਾ ਅੱਧਾ ਹਿੱਸਾ ਕੱਲ ਆਪਾਂ ਵਿਚਾਰਿਆ ਸੀ, ਅੱਜ ਦਾ ਜੋ ਬਾਕੀ ਹਿੱਸਾ ਵਿਸ਼ਾ ਹੈ ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਅਕਾਲ ਪੁਰਖ ਵਾਹਿਗੁਰੂ ਨੇ ਇਹ ਜੋ ਦੇਹ ਸਰੀਰ ਬਣਾਇਆ ਹੈ ਇਹਦੇ ਅੰਦਰ ਬਹੁਤ ਕੁਝ ਉਸਨੇ ਪਾਇਆ ਹੈ, ਫਿੱਟ ਕੀਤਾ ਹੈ। ਇਹਦੇ ਵਿੱਚ ਬੜਾ ਕੁਝ ਐਸਾ ਹੈ ਜਿਹਨੂੰ ਅਸੀਂ ਬਾਹਰੋਂ ਲੱਭ ਰਹੇ। ਗੁਰੂ ਸਾਹਿਬ ਨੇ ਬੜੀ ਵੱਡੀ ਪ੍ਰਾਪਤੀ ਕਹੀ ਹੈ ਮਨੁੱਖਾ ਸਰੀਰ ਨੂੰ। ਸਰੀਰ ਤੇ ਸਾਰੀਆਂ ਜੂਨਾਂ ਕੋਲ ਹਨ, ਕੁਝ ਧਰਤੀ ਵਿੱਚ, ਕੁਝ ਆਕਾਸ਼ ਵਿੱਚ ਉੱਡਣ ਵਾਲੇ ਪਰਿੰਦੇ, ਪਾਣੀ ਵਿੱਚ ਰਹਿਣ ਵਾਲੇ ਸਰੀਰਧਾਰੀ, ਜਾਂ ਇਸ ਬ੍ਰਹਿਮੰਡ ਵਿੱਚ ਉਹ ਵੀ ਜੂਨਾਂ ਦੱਸੀ ਦੀਆਂ ਹਨ ਜਿਹੜੀਆਂ ਸਰੀਰ ਤੋਂ ਬਿਨਾਂ ਹਨ। ਪਰ ਇਹ ਇੱਕ ਮਨੁੱਖਾ ਦੇ ਬੜੀ ਕੀਮਤੀ ਹੈ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਿ ਪੌੜੀ ਦਾ ਅਖੀਰਲਾ ਡੰਡਾ। ਜਿਵੇਂ ਕੋਈ ਵਿਅਕਤੀ ਕਿਸੇ ਛੱਤ ਤੇ ਚੜ੍ਹਦਾ ਹੋਵੇ ਤਾਂ ਉਹ ਇੱਕ ਇੱਕ ਪੌੜੀ ਕਰਕੇ ਸਿਰੇ ਤੇ ਚਲਾ ਜਾਏ, ਸਿਰੇ ਵਾਲੀ ਪੌੜੀ ਤੇ ਜਾ ਕੇ ਅਣਗਹਿਲੀ ਕਰਦਾ ਹੈ, ਬਿਲਕੁਲ ਨੇੜੇ ਪਹੁੰਚ ਕੇ ਜਿੱਥੇ ਛੱਤ ਨੂੰ ਹੱਥ ਪੈ ਜਾਂਦਾ ਹੈ, ਬਨੇਰੇ ਨੂੰ ਹੱਥ ਪਾ ਲਈਦਾ, ਉੱਥੇ ਜੇ ਇਹਨੇ ਅਣਗਹਿਲੀ ਕਰ ਦਿੱਤੀ, ਬੇਹੋਸ਼ ਹੋ ਗਿਆ, ਇਹਦਾ ਪੈਰ ਤਿਲਕ ਗਿਆ ਤੇ ਹਜ਼ੂਰ ਕਹਿੰਦੇ ਸਾਰੀ ਮਿਹਨਤ ਚਲੀ ਗਈ ਤੇ ਚੋਟ ਵੀ ਜ਼ਿਆਦਾ ਲੱਗਦੀ ਹੈ। ਆਦਮੀ ਡਿੱਗੇ, ਕੋਈ ਉਚਾਈ ਤੋਂ ਡਿੱਗੇ ਤਾਂ ਚੋਟ ਵੀ ਜ਼ਿਆਦਾ ਲੱਗਦੀ ਹੈ, ਜੇ ਨੀਵੇਂ ਥਾਂ ਤੋਂ ਡਿੱਗੇ ਤੇ ਚੋਟ ਤੋਂ ਬਚ ਜਾਂਦਾ। ਹੋਰ ਜੂਨਾਂ ਵਿੱਚ ਬੰਦਾ, ਜਿੰਨੇ ਵੀ ਸਰੀਰ ਨੇ, ਪਸ਼ੂ ਹਨ, ਪਸ਼ੀ ਪੰਛੀ ਹਨ, ਉਹਨਾਂ ਵਿੱਚ ਡਿੱਗਣ ਉੱਠਣ ਦਾ ਕੋਈ ਸਵਾਲ ਹੀ ਨਹੀਂ ਹੈ। ਇੱਕੋ ਇੱਕ ਮਨੁੱਖ ਹੈ ਜਿਹੜਾ ਉੱਚਾ ਵੀ ਜਾ ਸਕਦਾ ਤੇ ਨੀਵਾਂ ਵੀ, ਇਹ ਦੇਵਤਾ ਵੀ ਬਣ ਸਕਦਾ ਤੇ ਦੈਂਤ ਵੀ, ਇਹ ਸ਼ੈਤਾਨ ਵੀ ਬਣ ਸਕਦਾ ਤੇ ਸੰਤ ਵੀ ਬਣ ਸਕਦਾ ਹੈ। ਦੋਵੇਂ ਗੱਲਾਂ ਇਹਦੇ ਵਿੱਚ ਹੀ ਮੌਜੂਦ ਨੇ ਸਿਰਫ। ਤਾਂ ਗੁਰੂ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਇਸ ਪੌੜੀ ਤੇ ਜੋ ਨਰ ਛੁਟਕੈ, ਜਿਹੜਾ ਇਸ ਡੰਡੇ ਤੋਂ ਤਿਲਕ ਗਿਆ ਜਦੋਂ ਸਰੀਰ ਹੁਣ ਮਿਲਿਆ, ਕਿਹੜਾ ਇਸ ਸਰੀਰ ਤੋਂ ਦੂਰ ਚਲਾ ਗਿਆ, ਜਿਹਨੇ ਇਸ ਸਰੀਰ ਦੇ ਵਿੱਚੋਂ ਗੁਰੂ ਦੇ ਦੱਸੇ ਮਾਰਗ ਤੇ ਤੁਰ ਕੇ ਮਤ ਵਿੱਚੋਂ ਇਹ ਰਤਨ ਨਹੀਂ ਲੱਭੇ ਜਿਹੜੇ ਅੱਜ ਕਹੇ ਨੇ। ਬੜਾ ਕੁਝ ਸਾਡੇ ਸਰੀਰ ਵਿੱਚ ਇਸ ਤਰ੍ਹਾਂ ਦਾ ਪਿਆ ਹੋਇਆ ਜਿਹਦੇ ਕੋਲ ਅਸੀਂ ਬਿਲਕੁਲ ਬੇਹੋਸ਼ ਸੁੱਤੇ ਹੋਏ ਸਾਰੀ ਉਮਰ ਗੁਜ਼ਾਰ ਦਿੰਦੇ ਹਾਂ। ਸਾਡੇ ਜੀਵਨ ਦੀ ਹਾਲਾਤ ਇਹ ਹੈ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ, ਉਦਾਹਰਣ ਦਿੰਦੇ ਹਨ। ਗੁਰੂ ਸਾਹਿਬ ਨੇ ਅੱਜ ਕਿਹਾ ਕਿ ਮਤ ਦੇ ਅੰਦਰ ਤਿੰਨ ਚੀਜ਼ਾਂ ਨੇ, ਰਤਨ, ਜਵਾਹਰ ਤੇ ਮਾਣਕ। ਪਰ ਤੈਨੂੰ ਪਤਾ ਹੀ ਨਹੀਂ ਮੇਰੇ ਕੋਲ ਕੀ ਹੈ। ਰਵਿਦਾਸ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ। ਕਹਿਣ ਲੱਗੇ ਇੱਕ ਬਾਦਸ਼ਾਹ ਸੀ, बड़ा वड्डा उहदा देश, बड़ा वड्डा उहदा राज, दरबार लगदा सी हर रोज, छोटे छोटे बादशाह उहदी हजूरी विच बहिंदे सन। एक दिन बह गया, सिंघासन ते बैठा सी, सारा देश उहदे हुकम दी उड़ीक कर रहा सी वी की कवे ते असीं मन लईए, पर किते बैठे बैठे नूं नींद आ गई, सौ गया। जदों उह सिंघासन दे उत्ते बैठा होया सौ गया, पिछे आसरा लै लिया, शरीर नूं आराम मिलिया ते नींद आ गई। नींद दे अंदर सुपने विच चला गया। सुपना आया एक अजीब, उह सुपना किहड़ा सी? कहिंदे जिथे उहदी बड़ी सोहणी पोशाक उहनूं प्रतीत होया, मैं पाटे कपड़े पाए ने, हाथ विच भिखारियां वाला भांडा फड़िया है, ते जिहड़े बंदे अगे उहदे दरबारी बैठे सन उहनां दे दरवाजिआं ते जा के दरवाजे खड़काउंदा ते कहिंदा भीख दे दिओ, खाण वास्ते रोटी मंग रिहा उहनां तों जिहड़े उहदे थल्ले सन। सुपने विच भीख मंगदा रिहा, है सी सिंघासन ते, राज कोल सी, पर सुपने विच नींद विच जान करके भिखारी बन गया। रविदास जी कहिंदे ने कि आ जिहड़ा मनुखा शरीर मिलिया है ते बादशाही दा सिंघासन, पर इस सिंघासन ते बह के बंदा सौ गया, वह नींद केड़ी वह भी दसी है। आ नींद नहीं जिहड़ी असी शरीर नूं तंदुरुस्त रखण वास्ते सौने आ, इस नींद की गल नहीं है। कहिंदे इस आदमी नूं शरीर रूपी सिंघासन दे उत्ते बह के नींद आ गई। वो नींद केड़ी है? हजूर ने बचन कीता, नैनो नींद पर दृष्ट विकार, ये है नींद। इस तरह बंदा सौ गया, अखां नाल विकारी दृष्टि द्वारा संसार नूं वेखना। सरवण सोए सुन निंद विचार, कन सौ गए जदों दूसरिआं दी बदखोई सुनी, जदों दूसरिआं दी निंदिआ सुनी उदों कन सौ गए। सरवण सोए सुन निंद विचार, रसना सोई लोभ मीठे साध, ते जुबान जिहड़ी सी दिन रात स्वादिष्ट खाणिआं दे रस विच सौ गई। जेबा रसना सोई सुन, रसना सोई लोभ मीठे साध, मन सोया माया बिस्माद, मन माया जोड़दा रहिंदा अंदर, किवें वधे किवें ज्यादा हो जाए, किवें मैं दुनिया का अमीर आदमी बन जावां, ये उहदे विच सौ गया मन, चारे चीजां सौ गईआं। जदों ये चारे सुतियां ते समझ लो नींद आ गई। इहनूं गुरु साहिब ने कहा मन सोया माया बिस्माद, इस ग्रह में कोई जागत रहे, जे कोई बंदा इस जीवन विच इन्हां चीजां नूं सौण ना दे, अखां नूं, कन्नां नूं, जबान नूं, चमड़ी नूं, ये भी इहदे विच आउंदी सौण वाली, तां मन जिहड़ा उह सारिआं दा इकट्ठ है, इन्हां नूं जे कोई सौण नहीं दिंदा, इस ग्रह में कोई जागत रहे, साबत वस्त अपनी ओ लहे, इत्थे ध्यान देना। इहदा मतलब है कि अंदर कोई वस्तु है साडे, ते गुरु साहिब ने साबत शब्द किया है, साबत नहीं रही, वह वस्तु है अमृत, उहनूं किया गया है। आ जिहड़ा अमृत असीं बाहरों छकना, अंदर है, पहला मौजूद है, उहनूं किया भी साबत वस्त, ਉਹਨੂੰ ਇਹ ਪੰਜ ਵਿਕਾਰ ਵਿੱਚੋਂ ਵੱਢ ਵੱਢ ਕੇ ਛੋਟਾ ਕਰੀ ਜਾ ਰਹੇ ਨੇ, ਖਾਏ ਜਾ ਰਹੇ ਨੇ। ਹੈ ਸਾਡੀ ਖੁਰਾਕ ਸੀ, ਖਾ ਗਏ ਵਿਕਾਰ। ਜਿਸ ਬੰਦੇ ਨੂੰ ਇਹ ਅੰਮ੍ਰਿਤ ਦੀ ਬੂੰਦ ਮਿਲ ਗਈ ਨਾ, ਨਾਮ ਦੁਆਰਾ ਮਿਲੇਗੀ, ਉਹਦੇ ਬਾਰੇ ਅੱਜ ਤੁਸੀਂ ਬਾਹਰ ਹੁਕਮਨਾਮਾ ਪੜ੍ਹਿਆ, ਗੁਰੂ ਰਾਮਦਾਸ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ, ਤਿੰਨ ਕੇ ਸਭ ਰੋਗ ਗਵਾਏ। ਇਹ ਇੱਕ ਚੀਜ਼ ਹੈ ਜਿਹੜੀ ਜੀਵਨ ਦਾ ਸਮੱਸਿਆ ਹੱਲ ਕਰ ਸਕਦੀ, ਅੰਮ੍ਰਿਤ ਦੀ ਬੂੰਦ ਅੰਦਰ ਹੈ। ਬਾਹਰੋਂ ਪਾਉਣ ਤੋਂ ਬਿਨਾਂ ਨਹੀਂ ਮਿਲੇਗੀ, ਇਹ ਵੀ ਭੁੱਲ ਜਾਣਾ। ਜਿੰਨਾ ਚਿਰ ਗੁਰੂ ਬਾਹਰੋਂ ਵਿੱਚ ਨਹੀਂ ਪਾਉਂਦਾ ਸ਼ਬਦ, ਗੁਰੂ ਅੰਮ੍ਰਿਤ ਨਹੀਂ ਦਿੰਦਾ ਪੰਜਾਂ ਦੇ ਰੂਪ ਵਿੱਚ, ਅੰਦਰੋਂ ਨਹੀਂ ਨਿਕਲੇਗੀ, ਤਾਂ ਇਹਨੂੰ ਅਸੀਂ ਪ੍ਰਯੋਜਨ ਹੈ ਕਿ ਇਸ ਅੰਮ੍ਰਿਤ ਨੂੰ ਪਾ ਲੈਣਾ। ਇਹਦੇ ਤੋਂ ਪਹਿਲਾਂ ਜੋ ਜੋ ਵੀ ਮਿਲੇਗਾ ਸਭ ਕੁਝ ਪੁਰਾਣਾ ਹੋ ਜਾਏਗਾ, ਜੇ ਅੰਮ੍ਰਿਤ ਤੱਕ ਨਹੀਂ ਨਾ ਗਏ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਹੈ ਅੰਮ੍ਰਿਤ ਦਾ ਸੋਮਾ ਜੀਵਨ ਦੇ ਅੰਦਰ ਹੀ ਹੈ, ਸਰੀਰ ਦੇ ਵਿੱਚ, ਅੰਤਰ ਖੂੰਟਾ ਅੰਮ੍ਰਿਤ ਭਰਿਆ, ਜਾਂ ਸਭ ਕਿਛ ਕਰਮ ਹੈ ਬਾਹਰ ਨਾ ਹੀ ਬਾਹਰ ਟੋਲੈ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ। ਸੁਹੇਲੇ ਦਾ ਮਤਲਬ ਸੌਖਾ। ਇਸ ਅੰਮ੍ਰਿਤ ਤੋਂ ਪਹਿਲਾਂ ਪਹਿਲਾਂ ਸਾਨੂੰ ਜੋ ਵੀ ਅਜੇ ਨਹੀਂ ਮਿਲਿਆ ਉਹਦੇ ਵਾਸਤੇ ਅਸੀਂ ਭੱਜ ਰਹੇ ਹਾਂ। ਇਹਦੇ ਤੋਂ ਪਹਿਲਾਂ ਸਾਨੂੰ ਜੋ ਜੋ ਵੀ ਮਿਲਿਆ ਉਹ ਸਾਨੂੰ ਤ੍ਰਿਪਤੀ ਨਹੀਂ ਦਏਗਾ। ਤੇ ਗੁਰੂ ਸਾਹਿਬ ਨੇ ਉਦਾਹਰਨਾਂ ਦੇ ਦਿੱਤੀਆਂ ਉਹਨਾਂ ਲੋਕਾਂ ਦੀਆਂ ਬਾਣੀ ਦੇ ਅੰਦਰ ਜਿਨ੍ਹਾਂ ਨੂੰ ਇਹ ਸਾਰਾ ਕੁਝ ਮਿਲ ਗਿਆ ਸੀ। ਚਲੋ ਸਾਨੂੰ ਤਾਂ ਮਿਲੇ ਨਹੀਂ ਹੈ ਨਾ, ਉਹਨਾਂ ਧੰਨ ਨਹੀਂ ਮਿਲਿਆ। 1 ਕਰੋੜ ਬੰਦੇ ਵਿੱਚੋਂ 1 ਬੰਦੇ ਨੂੰ ਪੂਰੀ ਫੈਸਿਲਿਟੀ ਮਿਲਦੀ, ਪੂਰਾ ਧਨ ਮਿਲਦਾ ਸੰਸਾਰ, ਜਿਹਨੂੰ ਚਾਹੀਦਾ ਵੀ ਉਹ ਕਵੇ ਵੀ ਹੁਣ ਮੈਨੂੰ ਹੋਰ ਨਹੀਂ ਚਾਹੀਦਾ। ਬਾਕੀ ਤੇ ਆਪਾਂ ਧਨ ਦੇ ਤੌਰ ਤੇ ਵੀ ਅਜੇ ਅਧੂਰੇ ਹਾਂ ਨਾ, ਪੂਰਾ ਨਹੀਂ ਮਿਲਦਾ। ਤਾਂ ਉਹ ਰਾਹ ਵਿੱਚ ਹੀ ਭਟਕਦਾ ਰਹਿੰਦਾ ਆਦਮੀ ਉਹਨੂੰ ਪਾਉਣ ਵਾਸਤੇ। ਤੇ ਗੁਰੂ ਸਾਹਿਬ ਨੇ ਸਾਨੂੰ ਭੱਜਣ ਵਾਲਿਆਂ ਦੀ ਸਹੂਲਤ ਵਾਸਤੇ ਉਹਨਾਂ ਲੋਕਾਂ ਦੇ ਨਾਮ ਲਿਖ ਦਿੱਤੇ ਗੁਰਬਾਣੀ ਵਿੱਚ ਜਿਨ੍ਹਾਂ ਨੂੰ ਸੰਸਾਰ ਦੀ ਹਰ ਇੱਕ ਚੀਜ਼ ਮਿਲ ਗਈ ਸੀ। ਫਿਰ ਕਿਹਾ ਵੀ ਇਹਨਾਂ ਵੱਲ ਚੰਗੀ ਤਰ੍ਹਾਂ ਦੇਖ ਲੈ, ਜੇ ਤੇ ਜਿਨ੍ਹਾਂ ਨੂੰ ਇਹ ਜਿਹੜੀ ਸਾਰਾ ਦੇਸ਼ ਵੀ ਸੋਨੇ ਦਾ ਬਣ ਗਿਆ। ਜਦੋਂ ਰਾਵਣ ਸੈਰ ਕਰਨ ਨਿਕਲਦਾ ਹੈ ਤੇ ਮਿੱਟੀ ਦੀ ਸੜਕ ਨਹੀਂ, ਕਿੰਨਾ ਵੱਡਾ ਅਮੀਰ ਆਦਮੀ ਹੋਵੇਗਾ। ਜਦੋਂ ਬਾਹਰ ਨਿਕਲਦਾ ਹੈ ਤੇ ਤੁਰਦਾ ਹੈ, ਰੱਥ ਵੀ ਸੋਨੇ ਦਾ, ਘੋੜਿਆਂ ਦੇ ਉੱਤੇ ਵੀ ਸੋਨਾ ਮੜਿਆ ਹੋਇਆ ਹੈ। ਇੱਥੇ ਬਸ ਨਹੀਂ, ਜਿਹੜੀ ਸੜਕ ਤੇ ਤੁਰਦਾ ਉਹ ਵੀ ਸੋਨੇ ਦੀ, ਕੰਧਾਂ ਵੀ ਸੋਨੇ ਦੀਆਂ, ਮਹਿਲ ਵੀ ਸੋਨੇ ਦਾ, ਭੋਜਨ ਛਕਣ ਵਾਲੇ ਭਾਂਡੇ ਵੀ ਸੋਨੇ ਦੇ। ਬੜਾ ਅਮੀਰ ਆਦਮੀ ਹੋਵੇਗਾ। ਆਪਣੇ ਕੋਲ ਤੇ ਅਜੇ ਉਸ ਹਿਸਾਬ ਦੇ ਨਾਲ ਹੈ ਵੀ ਕੁਝ ਨਹੀਂ ਹੈ, ਥੋੜਾ ਜਿਹਾ। ਤਾਂ ਉਹ ਚੁਣ ਲਿਆ, ਗੁਰੂ ਸਾਹਿਬ ਨੇ ਉਹਦੀ ਗੱਲ ਕੀਤੀ, ਕਹਿਣ ਲੱਗੇ ਇਹਨੇ ਵੇਖ ਇੰਨਾ ਕੁਝ ਪ੍ਰਾਪਤ ਕਰ ਲਿਆ ਹੈ, ਤੈਨੂੰ ਮੈਂ ਤਾਂ ਉਹਦੀ ਉਦਾਹਰਨ ਦੇ ਰਿਹਾ ਵੀ ਹੁਣ ਵੇਖ ਲਈ, ਜੇ ਤੇ ਉਹ ਰੱਜ ਗਿਆ ਇੰਨਾ ਕੁਝ ਪਾ ਕੇ ਤੇ ਫਿਰ ਤੇ ਤੂੰ ਵੀ ਦੌੜ ਭੱਜ ਕਰ ਲੈ, ਤੇ ਜੇ ਅਖੀਰ ਨੂੰ ਉਹਦੇ ਵੀ ਗਲ ਵਿੱਚ ਉਹੀ ਫਾਂਸੀ ਪਏਗੀ ਜਿਹੜੀ ਇੱਕ ਭੁੱਖੇ ਬੰਦੇ ਦੇ ਗਲ ਵਿੱਚ ਪਈ, ਫਿਰ ਮੈਨੂੰ ਇਹ ਦੱਸ ਵੀ ਇੰਨਾ ਸਮਾਂ ਗਵਾਉਣ ਦਾ ਲਾਭ ਕੀ ਹੈ। ਜਿਹੜੀ ਫਾਈ ਇੱਕ ਭੁੱਖੇ ਆਦਮੀ ਦੇ ਗਲ ਵਿੱਚ ਪਈ ਉਹੀ ਰਜੇ ਦੇ ਗਲ ਵਿੱਚ ਪੈ ਗਈ। ਸਵਾਲ ਤੇ ਫਾਈ ਵੱਢਣ ਦਾ ਹੈ ਨਾ, ਜਿਹੜਾ ਦੁੱਖ ਇੱਕ ਗਰੀਬ ਨੂੰ ਲੱਗਾ ਉਹ ਅਮੀਰ ਨੂੰ ਲੱਗ ਗਿਆ, ਸਗੋਂ ਉਹਦੇ ਤੋਂ ਭਿਆਨਕ ਲੱਗ ਗਿਆ ਵੱਡਾ। ਪਹਿਲਾਂ ਤਾਂ ਇਹ ਸੀ ਨਾ, ਚਲੋ ਮਾਇਆ ਹੁੰਦੀ ਤਾਂ ਦੁੱਖ ਹਟਾ ਲੈਂਦੇ ਕੁਝ ਨਾ ਕੁਝ, ਤੇ ਬੰਦਾ ਆਸ ਵਿੱਚ ਤਾਂ ਜਾਂਦਾ ਹੈ ਨਾ, ਕਿਸੇ ਤੋਂ ਮੰਗਦਾ ਹੈ ਵੀ ਇਸ ਦੁੱਖ ਨੂੰ ਘਟਾ ਲਈਏ ਮਾਇਆ ਨਾਲ। ਪਰ ਹੁਣ ਜਿਹਨੂੰ ਮਿਲ ਗਈ ਉਹਨੇ ਲਾ ਕੇ ਵੀ ਦੇਖ ਲਈ, ਉਹ ਫਿਰ ਨਹੀਂ ਹਟਿਆ, ਉਹ ਹੋਰ ਦੁਖੀ ਹੋ ਗਿਆ, ਵੱਡਾ ਦੁਖੀ, ਮਹਾਨ ਦੁਖੀ। ਤਾਂ ਉਹਨੂੰ ਵੇਖ ਕੇ ਇਹ ਸਮਝ ਲੈਣਾ ਚਾਹੀਦਾ ਕਿ ਜੇ ਇਹਦਾ ਜੀਵਨ ਦੀ ਸਮੱਸਿਆ ਨਹੀਂ ਹਟੀ ਇੰਨਾ ਪਾ ਕੇ, ਤਾਂ ਮੈਨੂੰ ਸੰਸਾਰ ਦੇ ਵਿੱਚ ਭੱਜਣਾ ਉਨਾ ਕੁ ਚਾਹੀਦਾ ਜਿੰਨਾ ਸਰੀਰ ਦਾ ਨਿਰਵਾਹ ਹੋ ਜਾਏ। ਜਾਂ ਮੈਂ ਜੇ ਪਦਾਰਥ ਵਾਸਤੇ ਵੀ ਕੰਮ ਕਰ ਰਿਹਾ ਤੇ ਇਕੱਲੇ ਆਪਣੇ ਵਾਸਤੇ ਨਾ ਕਰਾਂ, ਮੈਂ ਸਾਰੇ ਸਮਾਜ ਲਈ ਕਰਾਂ, ਇਹ ਇੱਕ ਸੇਵਾ ਹੈ ਧਿਆਨ ਰੱਖਣ। ਜੇ ਪਦਾਰਥ ਲਈ ਵੀ ਕੰਮ ਕਰਨਾ ਨਾ, ਮਾੜਾ ਨਹੀਂ ਕੰਮ। ਜਿਨ੍ਹਾਂ ਕੋਲ ਪੂੰਜੀ ਜ਼ਿਆਦਾ ਹੈ, ਜਿਨ੍ਹਾਂ ਕੋਲ ਧਨ ਜ਼ਿਆਦਾ ਹੈ, ਭਾਗਸ਼ਾਲੀ ਆਦਮੀ ਨੇ, ਸੱਚਾਈ ਹੈ, ਪਰ ਉਹਨਾਂ ਨੂੰ ਜੁਗਤ ਆ ਜਾਏ ਗੁਰੂ ਕੋਲੋਂ ਸਿੱਖ। ਜੇ ਉਹ ਲੋਕ ਇਹ ਦਰਦ ਲੈ ਕੇ ਅੰਦਰ ਤੁਰਨ ਕਿ ਆਹ ਜਿਹੜੇ ਰੁਲਦੇ ਲੋਕ ਨੇ ਇਹਨਾਂ ਨੂੰ ਉੱਚੇ ਚੁੱਕਣਾ, ਸਾਰੇ ਦੇਸ਼ ਨੂੰ ਚੁੱਕਣਾ, ਸਾਰੇ ਸੰਸਾਰ ਨੂੰ ਚੁੱਕਣਾ, ਫਿਰ ਉਹਨਾਂ ਦੀ ਮਾਇਆ ਭਗਤੀ ਬਣ ਜਾਏਗੀ, ਫਿਰ ਉਹਨਾਂ ਦਾ ਧਨ ਕੰਮ ਵੀ ਆ ਸਕਦਾ। ਪਰ ਉਹ ਤਾਂ ਜਦੋਂ ਆਪਣੇ ਦੇਸ਼ ਦੇ ਬੈਂਕ ਭਰੇਗਾ ਫਿਰ ਪਤਾ ਕੀਤਾ ਬਾਹਰ ਕੋਈ ਹੈ ਬੈਂਕ ਜਿਹੜਾ ਖਾਲੀ ਉਹ ਵੀ ਭਰ ਦਈਏ, ਫਿਰ ਇੱਕ ਦੇਸ਼ ਦੇ ਭਰੇਗਾ ਫਿਰ ਹੋਰ ਪਤਾ ਕੀਤਾ, ਫਿਰ ਕਾਗਜ਼ ਗਲਤ ਬਣਵਾਏ। ਕਿੰਨਾ ਦਿਮਾਗ ਖਰਾਬ ਹੋ ਗਿਆ ਆਦਮੀ ਦਾ ਕਿ ਇੰਨਾ ਖੂਨ ਚੂਸ ਕੇ ਵੀ ਤ੍ਰਿਪਤੀ ਨਹੀਂ ਆਈ। ਜਿਸ ਦੇਸ਼ ਵਿੱਚ ਬੰਦਾ ਰਹਿੰਦਾ ਹੈ ਉੱਥੇ ਆਦਮੀ ਉਹਦੇ ਸਾਹਮਣੇ ਹਰ ਰੋਜ਼ ਸੜਕਾਂ 'ਤੇ ਸੁੱਤੇ ਹੋਏ ਨੇ, ਉੱਤੇ ਲੈਣ ਨੂੰ ਕੱਪੜਾ ਨਹੀਂ, ਲੂ ਉਹਨਾਂ ਨੂੰ ਸੇਕ ਰਹੀ ਹੈ, ਉਹਨਾਂ ਦੇ ਸਰੀਰ ਦੇ ਜ਼ਖਮ ਰਿਸ ਰਹੇ ਨੇ, ਪੱਟੀ ਬੰਨਣ ਲਈ ਨਹੀਂ ਹੈ, ਤਾਂ ਉਹਨਾਂ ਨੂੰ ਵੇਖਦਾ ਹੈ ਫਿਰ ਵੀ ਉਹ ਹੀ ਕਰੀ ਜਾਂਦਾ ਹੈ। ਤਾਂ ਇਸੇ ਨੂੰ ਗੁਰੂ ਸਾਹਿਬ ਨੇ ਕਿਹਾ ਵੀ ਪਾਗਲ ਹੈ ਆਦਮੀ। ਇੱਕ ਬੜੀ ਵੱਡੀ ਸਮੱਸਿਆ ਹੈ, ਜਦੋਂ ਬੰਦਾ ਪਾਗਲ ਹੋ ਜਾਂਦਾ ਹੈ ਨਾ, ਉਹ ਮੰਨਦਾ ਨਹੀਂ ਸੱਚਾਈ ਹੈ। ਜਿਹੜੇ ਦਿਮਾਗ ਦੇ ਡਾਕਟਰ ਨੇ ਉਹਨਾਂ ਦੀ ਸਭ ਤੋਂ ਵੱਡੀ ਇਹ ਸਮੱਸਿਆ ਹੈ। ਸਾਰੇ ਲੋਕ ਉਹਨੂੰ ਮਨਾਉਂਦੇ ਨੇ ਵੀ ਤੂੰ ਪਾਗਲ ਹੈ, ਉਹ ਕਹਿੰਦਾ ਨਹੀਂ ਜੀ ਕੌਣ ਕਹਿੰਦਾ, ਇਹ ਡਾਕਟਰ ਨੂੰ ਪਤਾ ਵੀ ਮੰਨੇਗਾ ਨਹੀਂ, ਇਹ ਉਹ ਨਹੀਂ ਮੰਨਦਾ ਕਿ ਮੈਂ ਪਾਗਲ ਹਾਂ। ਇਸੇ ਤਰ੍ਹਾਂ ਜਦੋਂ ਬੰਦੇ ਕੋਲ ਗੁਰੂ ਤੋਂ ਦੂਰ ਆਦਮੀ ਚਲਾ ਜਾਏ ਹੁੰਦਾ ਤਾਂ ਪਾਗਲ ਹੀ ਬਿਲਕੁਲ, ਉਹਦੇ ਤੋਂ ਵੱਡਾ ਕੋਈ ਸ਼ੁਦਾਈ ਨਹੀਂ ਹੈ। ਪਰ ਉਹਨੂੰ ਕਹੋ ਵੀ ਇਹ ਠੀਕ ਨਹੀਂ, ਉਹ ਕਹੇਗਾ ਨਹੀਂ ਮੈਂ ਬਿਲਕੁਲ ਠੀਕ ਹਾਂ, ਮੈਂ ਗਲਤ ਨਹੀਂ ਜਾ ਰਿਹਾ, ਮੰਨੇਗਾ ਨਹੀਂ, ਹੈ ਉਹ ਪਾਗਲ ਰੋਗੀ ਹੈ, ਉਹ ਨਹੀਂ ਮੰਨੇਗਾ, ਤਾਂ ਇਲਾਜ ਨਹੀਂ ਹੋ ਸਕਦਾ ਐਸੇ ਆਦਮੀ ਦਾ, ਬੜੀ ਮੁਸ਼ਕਲ ਹੈ। ਤਾਂ ਇਸ ਤਰ੍ਹਾਂ ਧਨ ਜਿਹਦੇ ਕੋਲ ਜ਼ਿਆਦਾ ਹੈ, ਜੇ ਉਹ ਆਦਮੀ ਆਪਣੇ ਗੁਜ਼ਾਰੇ ਜੋਗਾ ਰੱਖ ਕੇ ਚੰਗਾ ਗੁਜ਼ਾਰਾ ਕਰੇ, ਕੋਈ ਪਾਪ ਨਹੀਂ, ਜੋ ਕੁਝ ਉਹਨੂੰ ਚਾਹੀਦਾ ਆਪਣਾ ਪ੍ਰਬੰਧ ਕਰ ਲਵੇ, ਆਪਣੇ ਪਰਿਵਾਰ ਦਾ ਵੀ ਕਰ ਸਕਦਾ, ਪਾਪ ਨਹੀਂ। ਜਦੋਂ ਉਹਦੇ ਤੋਂ ਵਧਣ ਲੱਗਾ, ਜੇ ਉਹਦੀ ਵਾਦੀ ਹੈ ਧਨ ਨੂੰ ਜ਼ਿਆਦਾ ਕਰਨ ਦੀ, ਗਲਤ ਨਹੀਂ, ਜ਼ਿਆਦਾ ਕਰੇ ਪਰ ਦੇਖੇ ਕਿਹੜਾ ਸਿਰਾ ਕਮਜ਼ੋਰ ਹੈ, ਉਹਨੂੰ ਤਾਕਤਵਰ ਕਰਦੇ ਹਾਂ, ਕਿੱਥੇ ਨਹੀਂ ਕੁਝ ਮਿਲ ਰਿਹਾ ਉਹਨੂੰ ਉੱਚਾ ਚੁੱਕਦੇ ਹਾਂ, ਉਹਦਾ ਧਨ ਉਹਦਾ ਧਰਮ ਬਣ ਜਾਏਗਾ। ਪਰ ਇਸ ਤਰ੍ਹਾਂ ਹੁੰਦਾ ਬਹੁਤ ਘੱਟ ਹੈ, ਇਸ ਤਰ੍ਹਾਂ ਬਹੁਤ ਘੱਟ ਹੁੰਦਾ, 99 ਦਾ ਚੱਕਰ ਹੈ, 99 ਯਾਨੀ ਕਿ ਇੱਕ ਘੱਟ ਰਹਿ ਗਿਆ, ਫਿਰ 101 ਦਾ ਚੱਕਰ ਹੈ, ਫਿਰ 102 ਦਾ, ਫਿਰ ਅੱਗੇ ਤਾਂ 103 ਹੀ ਹੈ, ਜੇ ਇਸ ਦੇਸ਼ ਦੀ ਇੱਕ ਧਾਰਾ ਹੈ ਵੀ 103 ਉਹਦੇ ਵਿੱਚ ਫਾਹੇ ਲਾ ਦਿੰਦੇ ਨੇ। ਤਾਂ ਇਸ ਤਰ੍ਹਾਂ ਇਹ ਮਾਇਆ ਦੀ ਧਾਰਾ ਹੈ ਜਿਹੜੀ ਬੰਦੇ ਨੂੰ ਹਰ ਇੱਕ ਮੋੜ ਤੇ ਫਾਹੇ ਲਾਉਂਦੀ ਹੈ, ਤੇ ਬੰਦਾ ਆਪ ਉਸ ਫਾਹੇ ਨੂੰ ਗਲ ਵਿੱਚ ਪਾਉਂਦਾ ਹੈ। ਮੈਂ ਜਿਹੜੀ ਬੇਨਤੀ ਸਾਂਝੀ ਕਰ ਰਿਹਾ ਸਾਂ, ਸਤਿਗੁਰੂ ਨੇ ਭਗਤ ਜੀ ਨੇ ਉਦਾਹਰਨ ਦਿੱਤੀ, ਕਹਿਣ ਲੱਗੇ ਜਿਵੇਂ ਇੱਕ ਰਾਜਾ ਸੁੱਤਾ ਸੀ ਸਿੰਘਾਸਣ ਤੇ, ਹੈ ਸੀ ਰਾਜਾ ਪਰ ਸੌਣ ਕਰਕੇ ਭਿਖਾਰੀ ਬਣ ਗਿਆ ਸੁਪਨੇ ਵਿੱਚ। ਇਸ ਤਰ੍ਹਾਂ ਹੈ ਮਨੁੱਖ ਬਾਦਸ਼ਾਹ, ਇਹਦੇ ਅੰਦਰ ਖਜ਼ਾਨਾ ਭਰਿਆ ਪਿਆ, ਪਰ ਇਹ ਭਿਖਾਰੀ ਤਾਂ ਬਣ ਗਿਆ, ਇਹਦਾ ਦਿਮਾਗ ਸੌਂ ਗਿਆ, ਇਹਦਾ ਮਨ ਸੌਂ ਗਿਆ, ਇਹਨੂੰ ਪਤਾ ਹੀ ਨਹੀਂ ਮੇਰੇ ਕੋਲ ਕੀ। ਤਾਂ ਜਦੋਂ ਸਤਿਗੁਰੂ ਕੋਲ ਆਵਾਂਗੇ ਜਾਗ ਆ ਜਾਏਗੀ, ਆਪਣੇ ਅੰਦਰ ਕੀ ਹੈ ਆਦਮੀ ਨੂੰ ਦਿਸਣਾ ਸ਼ੁਰੂ ਹੋ ਜਾਏਗਾ। ਅੱਗੇ ਬੜੀਆਂ ਪੰਕਤੀਆਂ ਆਉਣਗੀਆਂ ਵਿੱਚ ਜਪਜੀ ਸਾਹਿਬ ਦੇ, ਕਿ ਬੰਦੇ ਦੇ ਕੋਲ ਕੀ ਹੈ ਇਸ ਟਾਈਮ, ਜਿਹੜਾ ਉਹਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ, ਕੋਲੋਂ ਹੀ ਮਿਲ ਜਾਏਗਾ। ਪਰ ਉਹ ਦਿਸੇਗਾ ਤਾਂ ਜਦੋਂ ਚਾਰ ਚੀਜ਼ਾਂ ਘੜੀਆਂ ਗਈਆਂ, ਇੱਥੇ ਜਿੱਥੇ ਤੁਸੀਂ ਬੈਠੇ ਹੋ, ਜੇ ਚੰਗੀ ਤਰ੍ਹਾਂ ਇੱਥੇ ਠੀਕ ਢੰਗ ਨਾਲ ਆਪਾਂ ਪੂਰਾ ਸਮਾਂ ਕੱਢ ਗਏ ਵਿੱਚ ਨਾ ਭਟਕੇ, ਤਾਂ ਇੱਥੇ ਚਾਰ ਚੀਜ਼ਾਂ ਘੜੀਆਂ ਜਾਣਗੀਆਂ, ਉਹਦੇ ਵਿੱਚ ਤਿੱਥੈ ਘੜੀਐ ਸੁਰਤ, ਸਭ ਤੋਂ ਪਹਿਲਾਂ ਸੁਰਤ ਬਣੇਗੀ, ਸੁਰਤ ਤਿਲਕੇਗੀ ਨਹੀਂ। ਜਿਵੇਂ ਹੁਣ ਤੁਸੀਂ ਵੇਖਦੇ ਹੋ ਜਿਹੜਾ ਨਵਾਂ ਨਵਾਂ ਆਦਮੀ ਆਉਂਦਾ, ਉਹ 30 ਸੈਕਿੰਡ ਸੁਣਦਾ ਸਿਰਫ, ਫਿਰ 30 ਸੈਕਿੰਡ ਮਨ ਨਿਕਲ ਜਾਂਦਾ, ਫਿਰ 30 ਸੁਣਦਾ, ਫਿਰ ਨਿਕਲ ਜਾਂਦਾ, ਉਹਦੀ ਸੁਰਤ ਨਹੀਂ ਅਜੇ ਉਹਦੇ ਕੋਲ। ਤਾਂ ਜਦੋਂ ਸੁਰਤ ਜਿਉਂ ਜਿਉਂ ਘੜੀ ਜਾਏਗੀ, ਇਹਦਾ ਸੁਣਨ ਦਾ ਸਮਾਂ ਵਧੇਗਾ, ਇਹ ਨਿਸ਼ਾਨੀ ਹੈ, ਨਿਰੰਤਰ ਸੁਣੇਗਾ ਲਗਾਤਾਰ। ਜਿੱਦਣ ਇਹ 6-10 ਮਿੰਟ ਪਾਰ ਕਰ ਗਈ ਤੇ ਸਿੱਧ ਹੋਣ ਦੀ ਸੰਭਾਵਨਾ ਬਣ ਜਾਏਗੀ। ਜੇ 10 ਮਿੰਟ ਲਗਾਤਾਰ ਸੁਣ ਗਿਆ, ਅਜੇ ਨਹੀਂ ਸੁਣ ਸਕਦਾ, ਇੰਨਾ ਵਿਕ੍ਰਿਤ ਹੋਇਆ ਮਨ ਅੰਦਰੋਂ ਖਿਲਰਿਆ ਹੋਇਆ, ਸੁਣਨ ਹੀ ਨਹੀਂ ਦਿੰਦਾ ਹੰਕਾਰ, ਇਹ ਨਾ ਜਾਣੋ ਵੀ ਅਸੀਂ ਪੜ੍ਹੇ ਨਹੀਂ ਤੇ ਨਹੀਂ ਸੁਣ ਸਕਦੇ, ਜਿਹੜੇ ਪੜ ਗਏ ਉਹ ਤੇ ਬਿਲਕੁਲ ਹੀ ਨਹੀਂ ਸੁਣਦੇ, ਬਿਲਕੁਲ ਹੀ। ਜਿਨ੍ਹਾਂ ਨੂੰ 4 ਕੁ ਅੱਖਰ ਆ ਗਏ ਨਾ, ਅਜੇ ਪਹੁੰਚੇ ਵੀ ਨਹੀਂ ਕਿਤੇ, ਕਿਤੇ ਵੀ ਨਹੀਂ ਗਏ, ਅੱਖਰਾਂ ਦੇ ਤੌਰ ਤੇ ਵੀ ਨਹੀਂ ਗਏ, ਪਰ ਸੁਣਨ ਨੂੰ ਤਿਆਰ ਨਹੀਂ ਹਾਂ। ਅੰਦਰਲਾ ਨਹੀਂ ਸੁਣਨ ਦਿੰਦਾ, ਉਹ ਕਹਿੰਦਾ ਆਪਣੇ ਢੰਗ ਨਾਲ ਚੱਲਾਂਗੇ, ਨਹੀਂ ਚਾਹੀਦਾ ਸਾਨੂੰ ਗਿਆਨ ਕੋਈ। ਪਰ ਇਹ ਗੱਲ ਯਾਦ ਰੱਖਣੀ ਚਾਹੀਦੀ, ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਕਿ ਬਈਆ ਪੜਿਆ ਪਾਸ, ਗਿਆਨ ਕਦੀ ਕਿਸੇ ਸਿੱਧੇ ਸਿੱਧੇ ਆਦਮੀ ਕੋਲ ਨਹੀਂ ਆਵੇਗਾ, ਉਹਨੂੰ ਆਖਰ ਤੇ ਆਖਰ ਕਿਸੇ ਸੰਗਤ ਵਿੱਚ ਪੈਣਾ ਹੀ ਪਏਗਾ। ਕੋਈ ਦੁਨੀਆਂ ਦਾ ਇਲਮ ਸਿੱਧਾ ਨਹੀਂ ਆਦਮੀ ਨੂੰ ਆ ਸਕਦਾ, ਪ੍ਰਾਪਤੀ ਨਹੀਂ ਹੋ ਸਕਦੀ ਉਸਦੀ। ਪਰ ਇਹ ਉਹਦੇ ਹੰਕਾਰ ਦਾ ਮਸਲਾ ਹੈ, ਉਹ ਕਹਿੰਦਾ ਨਹੀਂ, ਕਾਟ ਕਰੀ ਜਾਂਦਾ ਨਾਲੋਂ ਨਾਲ, ਨਾਲੋਂ ਨਾਲ ਨਾ ਕਰੀ ਜਾਂਦਾ ਹੈ। ਤਾਂ ਜਦੋਂ ਸਮਰੱਥਾ ਹੁੰਦੀ ਨਾ ਆਦਮੀ ਦੇ ਵਿੱਚ ਪੂਰੀ, ਤਾਂ ਉਹ ਆਪਣੇ ਤੋਂ ਛੋਟੇ ਨੂੰ ਵੀ ਸੁਣ ਲੈਂਦਾ ਹੈ। ਆ ਬਾਬਾ ਜੀ, ਜਿਸ ਸਥਾਨ ਤੇ ਤੁਸੀਂ ਬੈਠੇ ਹੋ, ਮਹਾਂਪੁਰਸ਼ ਸੁਣਿਆ ਕਰਦੇ ਸੀ ਸਾਰਿਆਂ ਦੀ ਗੱਲ। ਮੈਂ ਉਹਨਾਂ ਨੂੰ ਆਪ ਦੇਖਿਆ ਵੀ ਬਿਲਕੁਲ ਬੱਚਾ ਵੀ ਕੋਈ ਬੋਲੇ ਤਾਂ ਇਸ ਤਰ੍ਹਾਂ ਸੁਣਦੇ ਸੀ ਜਿਵੇਂ ਉਹ ਬੜੇ ਸਰੋਤੇ ਉਹਦੇ ਤੋਂ ਕੁਝ ਸਿੱਖ ਰਹੇ ਹੁੰਦੇ ਨੇ। ਕਿੰਨੀ ਅੰਦਰ ਉਹਨਾਂ ਦੇ ਥਾਂ ਹੋਵੇਗੀ ਕਿ ਉਹ ਇੱਕ ਆਪਣੇ ਤੋਂ ਨੀਵੇਂ ਤਲ ਦੇ ਬੰਦੇ ਦੀ ਵੀ ਗੱਲ ਸੁਣ ਰਹੇ ਨੇ, ਕਿੰਨੀ ਥਾਂ ਹੋਵੇਗੀ ਅੰਦਰ, ਬੜੀ ਵੱਡੀ ਥਾਂ ਹੋਵੇਗੀ। ਤਾਂ ਉਹਨਾਂ ਨੇ ਆਪਣੇ ਛੋਟੇ ਤੋਂ ਵੀ ਸੁਣ ਲਿਆ। ਪਰ ਅਸੀਂ ਤਾਂ ਆਪ ਵੀ ਕਿਤੇ ਨਹੀਂ ਗਏ ਤੇ ਅਜੇ ਵੀ ਸਾਡੇ ਅੰਦਰ ਉਹੀ ਉਹ ਪਹਿਲਾਂ ਹੀ ਬਿਮਾਰੀ ਖੜੀ ਹੋ ਗਈ ਵੀ ਅਸੀਂ ਸੁਣਨਾ ਹੀ ਕੁਝ ਨਹੀਂ ਹੈ, ਸਾਨੂੰ ਸਭ ਪਤਾ ਹੈ। ਇਸ ਕਰਕੇ ਸਭ ਕੁਝ ਰਾਹ ਵਿੱਚ ਰਹਿ ਜਾਂਦਾ ਹੈ। ਸਤਿਗੁਰੂ ਕਹਿੰਦੇ ਕਿ ਜਿਹੜਾ ਅੰਦਰ ਹੈ ਹੰਕਾਰ, ਉਹ ਸੁਣਨ ਨਹੀਂ ਦਿੰਦਾ ਆਦਮੀ ਨੂੰ। ਸਭ ਤੋਂ ਪਹਿਲਾਂ ਇਸ ਅਸਥਾਨ ਤੇ ਕੀ ਘੜਿਆ ਜਾਏਗਾ, ਬੰਦੇ ਦੀ ਸੁਰਤ ਦੇ ਦੁਆਲੇ ਜਿਹੜਾ ਹੰਕਾਰ ਵਲੇਟਿਆ ਹੋਇਆ, ਸ਼ਬਦ ਉਹਨੂੰ ਲਾਏਗਾ, ਪਹਿਲਾਂ ਘੜੀ ਜਾਏਗਾ ਉਸ, ਤੋੜੀ ਜਾਏਗਾ ਉਸ, ਉਹਨੂੰ ਘੜੇਗਾ। ਜਿਵੇਂ ਇੱਕ ਪੱਥਰ ਸੀ, ਪੱਥਰ ਦੇ ਵਿੱਚ ਮੂਰਤੀ ਸੀ, ਪਰ ਮੂਰਤੀ ਬਾਹਰ ਨਹੀਂ ਨਿਕਲਦੀ ਜਿੰਨਾ ਚਿਰ ਉਹਨੂੰ ਤੋੜਿਆ ਨਹੀਂ ਜਾਂਦਾ ਦੁਆਲੇ। ਮੂਰਤੀ ਹੈ ਉਹਦੇ ਵਿੱਚ, ਪੱਥਰ ਦਾ ਇੱਕ ਬਹੁਤ ਵੱਡਾ ਟੁਕੜਾ ਹੈ, ਮੂਰਤੀ ਉਹਦੇ ਅੰਦਰ ਹੈ, ਪਰ ਉਹ ਪੱਥਰ ਤਿਆਰ ਨਹੀਂ। ਕਹਿੰਦਾ ਮੈਂ ਠੀਕ ਹਾਂ ਜੀ, ਸਭ ਕੁਝ ਆਪਾਂ ਪੱਥਰ ਹੀ ਠੀਕ ਹਾਂ, ਅਸੀਂ ਨਹੀਂ ਆਪਣੇ ਆਪ ਨੂੰ ਕਢਾਉਣਾ, ਗੁਰੂ ਕੋਲ ਨਹੀਂ ਆਉਣਾ। ਤਾਂ ਉਹਦੇ ਵਿੱਚੋਂ ਮੂਰਤੀ ਨਹੀਂ, ਸਾਰਿਆਂ ਦੇ ਜੀਵਨ ਪੱਥਰ ਵਰਗੇ ਨੇ। ਜੇ ਤਾਂ ਗੁਰੂ ਨੂੰ ਆਪਣਾ ਆਪਾ ਸੌਂਪ ਦਿੱਤਾ, ਉਹਨੇ ਘੜ ਦਿੱਤਾ, ਮੂਰਤੀ ਬਣ ਗਈ, ਫਰਕ ਬਹੁਤ ਪੈ ਜਾਏਗਾ ਜ਼ਿੰਦਗੀ ਵਿੱਚ। ਤਾਂ ਇਹਦੇ ਉੱਤੇ ਬਹੁਤ ਸੁੰਦਰ ਕਹਾਣੀ ਕਹੀ ਗਈ ਹੈ ਕਿ ਇੱਕ ਥਾਂ ਤੇ ਇੱਕ ਮੂਰਤੀ ਦੇ ਗਲ ਵਿੱਚ ਲੋਕ ਭਾਰ ਹਾਰ ਪਾ ਰਹੇ ਸੀ ਬੜੇ। ਮੂਰਤੀ ਥੋੜ੍ਹੀ ਜਿਹੀ ਉੱਚੀ ਸੀ, ਬੜੀ ਮੁਸ਼ਕਲ ਹੋ ਰਹੀ ਸੀ ਪਾਉਣ ਵਾਲਿਆਂ ਨੂੰ, ਪੈਰ ਚੁੱਕਣੇ ਪੈਂਦੇ ਸੀ ਉੱਚੇ ਉੱਚੇ ਕਰਕੇ, ਪੱਥਰ ਦੀ ਬਣੀ ਸੀ। ਤਾਂ ਇੱਕ ਜਣੇ ਨੇ ਸਹੂਲਤ ਵਾਸਤੇ ਇੱਕ ਪੱਥਰ ਉਹਦੇ ਸਾਹਮਣੇ ਲਿਆ ਕੇ ਰੱਖ ਦਿੱਤਾ, ਤਾਂ ਕਿ ਇਸ ਪੱਥਰ ਦੇ ਉੱਤੇ ਪੈਰ ਰੱਖ ਕੇ ਇਹਦੇ ਗਲ ਵਿੱਚ ਹਾਰ ਪਾਈਏ ਮੂਰਤੀ ਦੇ। ਤਾਂ ਸਾਰਿਆਂ ਲੋਕਾਂ ਨੇ ਉਸ ਪੱਥਰ ਦੇ ਉੱਤੇ ਟੁਕੜੇ ਤੇ ਪੈਰ ਰੱਖ ਰੱਖ ਕੇ ਮੂਰਤੀ ਦੇ ਗਲ ਵਿੱਚ ਪਾਏ ਹਾਰ, ਲੋਕਾਂ ਦੇ ਪੈਰਾਂ ਦੀ ਸਾਰੀ ਮਿੱਟੀ ਉਹਦੇ ਉੱਤੇ ਲੱਗ ਗਈ, ਸਾਰਿਆਂ ਦੀਆਂ ਜੁੱਤੀਆਂ ਉਹਦੇ ਉੱਤੇ ਲੱਗ ਗਈਆਂ। ਜਦੋਂ ਚਲੇ ਗਏ ਤੇ ਉਹ ਮੂਰਤੀ ਤੇ ਉਹ ਪੱਥਰ ਆਪਸ ਵਿੱਚ ਗੱਲਬਾਤ ਕਰਦੇ ਨੇ, ਆਪਸ ਵਿੱਚ ਬੋਲਦੇ ਨੇ। ਪੱਥਰ ਜਿਹੜਾ ਹੈ ਉਸ ਮੂਰਤੀ ਨੂੰ ਕਹਿੰਦਾ ਹੈ ਵੀ ਤੇਰੇ ਤੇ ਮੇਰੇ ਵਿੱਚ ਵੈਸੇ ਤਾਂ ਕੋਈ ਫਰਕ ਨਹੀਂ, ਜਾਤ ਤੇ ਸਾਡੀ ਦੋਵਾਂ ਦੀ ਇੱਕੋ ਹੀ, ਜਾਤ ਸਾਡੀ ਦੋਵਾਂ ਦੀ ਇੱਕੋ, ਤੂੰ ਵੀ ਪੱਥਰ ਦਾ ਬਣਿਆ ਤੇ ਮੈਂ ਵੀ ਪੱਥਰ ਹਾਂ। ਮੂਰਤੀ ਨੇ ਕਿਹਾ ਹਾਂ ਬਿਲਕੁਲ ਠੀਕ ਹੈ, ਇਹ ਸੰਵਾਦ ਹੈ, ਚੀਜ਼ਾਂ ਬੋਲਦੀਆਂ ਨੇ। ਜਿੱਦਣ ਆਦਮੀ ਸੁਣਨ ਦੇ ਸਮਰੱਥ ਹੋ ਜਾਏਗਾ ਨਾ, ਉਦਣ ਉਹ ਵੀ ਚੀਜ਼ਾਂ ਬੋਲਦੀਆਂ ਪ੍ਰਤੀਤ ਹੋਣਗੀਆਂ ਜਿਹੜੀਆਂ ਨਿਰਜਿੰਦ ਨੇ, ਜਿਨ੍ਹਾਂ ਵਿੱਚ ਜਿੰਦ ਕੋਈ ਨਹੀਂ। ਤੇ ਜਿੰਨਾ ਚਿਰ ਬੰਦੇ ਦੀ ਸੁਰਤ ਨਹੀਂ ਘੜੀ ਗਈ, ਉਹਨਾਂ ਚਿਰ ਗੁਰੂ ਤੇ ਰੱਬ ਸਾਹਮਣੇ ਬੈਠ ਕੇ ਬੋਲੀ ਜਾਏ, ਆਦਮੀ ਦੇ ਅੰਦਰ ਗੱਲ ਨਹੀਂ ਜਾਏਗੀ, ਜਿੰਨਾ ਚਿਰ ਆਪ ਤਿਆਰ ਨਹੀਂ ਹੋਇਆ। ਤਾਂ ਉਹਨੇ ਮੂਰਤੀ ਨੇ ਪੱਥਰ ਨੂੰ ਸਮਝਾਇਆ, ਕਹਿਣ ਲੱਗੇ ਜਾਤ ਸਾਡੀ ਕੋਈ ਹੈ, ਤੂੰ ਪੱਥਰ ਹੈ ਤੇ ਮੈਂ ਪੱਥਰ ਦਾ ਬਣਿਆ, ਫਿਰ ਤੇਰੇ ਗਲੇ ਵਿੱਚ ਹਾਰ ਤੇ ਮੇਰੇ ਸਿਰ ਵਿੱਚ ਜੁੱਤੀਆਂ, ਫਰਕ ਕਿੰਨਾ ਪੈ ਗਿਆ। ਤੇ ਉਸ ਮੂਰਤੀ ਨੇ ਕਿਹਾ ਜੇ ਤੂੰ ਵੀ ਹਾਰ ਪਵਾਉਣਾ ਦੱਸ ਪਵਾ ਦੇਣੇ, ਇਹ ਕਿਹੜੀ ਗੱਲ ਹੈ, ਕੋਈ ਬਹੁਤੀ ਵੱਡੀ ਗੱਲ ਨਹੀਂ, ਤੇਰੇ ਗਲ ਵਿੱਚ ਵੀ ਪੈ ਜਾਣਗੇ ਹਾਰ। ਕਹਿਣ ਲੱਗੇ ਪਵਾਓ, ਮੇਰਾ ਵੀ ਕਰੋ ਪ੍ਰਬੰਧ। ਕਹਿਣ ਲੱਗਾ ਬਸ ਇਹ ਸਾਲ ਬਾਅਦ ਪਾਉਂਦੇ ਨੇ ਮੇਰੇ ਗਲ ਵਿੱਚ ਹਾਰ, ਅਗਲੇ ਸਾਲ ਤੇਰੇ ਗਲ ਵੀ ਪਵਾ ਦਿਆਂਗੇ, ਪਰ ਇੱਕ ਕੰਮ ਕਰਨਾ ਪਏਗਾ, ਕਾਰੀਗਰ ਬੁਲਾਉਣਾ ਪੈਣਾ। ਉਹਨੇ ਕਿਹਾ ਬੁਲਾਓ। ਕਾਰੀਗਰ ਆ ਗਿਆ, ਉਹਦੇ ਹੱਥ ਵਿੱਚ ਛੈਣੀ ਸੀ, ਹਥੌੜਾ ਸੀ ਜਿਹਦੇ ਨਾਲ ਉਹ ਮੂਰਤੀ ਘੜੀ ਜਾਣੀ ਸੀ, ਮੂਰਤੀਕਾਰ ਸੀ, ਮੂਰਤੀ ਬਣਾਉਣ ਵਾਲਾ। ਜਦੋਂ ਉਹਨੇ ਉਸ ਪੱਥਰ ਦੇ ਉੱਤੇ ਛੈਣੀ ਰੱਖ ਕੇ ਚੋਟ ਮਾਰੀ ਨਾ, ਹਥੌੜਾ ਮਾਰਿਆ ਤੇ ਇੱਕ ਉਹਦਾ ਟੁਕੜਾ ਲੈ ਕੇ ਗਿਆ ਦੂਰ ਪੱਥਰ ਦਾ, ਕਹਿੰਦੇ ਉਸ ਪੱਥਰ ਨੂੰ ਦਰਦ ਹੋਣੀ ਸੀ, ਬੜਾ ਰੋਇਆ। ਕਹਿਣ ਲੱਗਾ ਇਹ ਨਾ ਕਰੀ, ਦਰਦ ਨਹੀਂ ਮੈਂ ਸਹਿਣੀ। ਉਹਨੇ ਆਪਣੀ ਛੈਣੀ ਚੁੱਕ ਲਈ। ਕਹਿਣ ਲੱਗੇ ਬਸ ਜੇ ਦਰਦ ਨਹੀਂ ਸਹਿਣੀ ਤੇ ਦਰਦ ਤੋਂ ਬਿਨਾਂ ਹਾਰ ਵੀ ਨਹੀਂ ਪੈਣੇ। ਭਾਲਦਾ ਤੂੰ ਮੇਰੇ ਗਲ ਵਿੱਚ ਹਾਰ ਪੈਣ, ਦਰਦ ਸਹਿਣ ਨੂੰ ਤਿਆਰ ਹੀ ਨਹੀਂ, ਮਿਹਨਤ ਕਰਨ ਨੂੰ ਤਿਆਰ ਹੀ ਨਹੀਂ, ਕੰਮ ਕਰਨ ਨੂੰ ਤਿਆਰ ਹੀ ਨਹੀਂ, ਆਪਣੇ ਆਪ ਨੂੰ ਤਬਦੀਲ ਕਰਨ ਲਈ ਤਿਆਰ ਨਹੀਂ, ਐਵੇਂ ਕਿਉਂ ਹਾਰਾਂ ਦੀ ਆਸ ਕਰਨਾ? ਇਸ ਤਰ੍ਹਾਂ ਹਾਰ ਨਹੀਂ ਪੈਂਦੇ, ਗਲ ਵਿੱਚ ਹਾਰ ਪੈ ਜਾਂਦੀ ਹੈ। ਹਾਰ ਤੇ ਹਾਰ ਦੋ ਚੀਜ਼ਾਂ ਨੇ ਨਾ। ਹਾਰ ਦਾ ਮਤਲਬ ਹੁੰਦਾ ਗਲੇ ਵਿੱਚ ਪਿਆ ਹੋਇਆ ਹਾਰ, ਤੇ ਜਦੋਂ ਇਹਨੂੰ ਇਸਤਰੀ ਲਿੰਗ ਵਿੱਚ ਲਈਏ ਹਾਰ ਹੋ ਗਈ, ਉਹਨੂੰ ਕਹਿੰਦੇ ਨੇ ਬੰਦਾ ਵੋਟਾਂ ਵਿੱਚ ਹਾਰ ਗਿਆ। ਇਸ ਤਰ੍ਹਾਂ ਨਹੀਂ ਹਾਰ ਪੈਂਦੇ, ਹਾਰ ਪੈਂਦੀ ਹੈ, ਇਸ ਤਰ੍ਹਾਂ ਨਹੀਂ ਸਰੇਗਾ। ਤਾਂ ਸੁਰਤ ਜਿੰਨਾ ਚਿਰ ਨਹੀਂ ਘੜੀ ਜਾਂਦੀ ਉਹਨਾਂ ਚਿਰ ਸਿੱਖ ਨਹੀਂ ਹੈ। ਸਿੱਖ ਕਹਿੰਦੇ ਹੀ ਸੁਰਤ ਨੂੰ ਨੇ ਧਿਆਨ ਦਿਓ। ਅਸੀਂ ਗੱਲ ਬਹੁਤ ਕਰਨੇ ਆ ਜੀ, ਸ਼ਬਦ ਗੁਰੂ ਸਾਡਾ ਗੁਰੂ ਸ਼ਬਦ ਹੈ, ਸਿੱਖ ਕੌਣ ਹੈ ਫਿਰ? ਜੇ ਸ਼ਬਦ ਗੁਰੂ ਹੈ ਤੇ ਸਿੱਖ ਕੌਣ ਹੋਇਆ? ਚੇਲਾ ਕੌਣ ਹੈ? ਸਰੀਰ ਹੈ ਸਾਡਾ, ਸਰੀਰ ਚੇਲਾ ਨਹੀਂ ਹੋ ਸਕਦਾ। ਸਰੀਰ ਤਾਂ ਆਇਆ, ਦੋ ਚਾਰ ਮਿੰਟ ਆਇਆ, ਤਾਂ ਉਹ ਵੀ ਉਹਦੇ ਕੋਲ ਸਮਾਂ ਨਹੀਂ ਸੀ, ਉਹ ਵੀ ਛੱਡ ਦਿੱਤਾ, ਸ਼ਬਦ ਨਾਲ ਕੋਈ ਸੰਬੰਧ ਨਹੀਂ। ਤਾਂ ਚੇਲਾ ਸੀ ਬੰਦੇ ਦੀ ਸੁਰਤ, ਤੇ ਸੁਰਤ ਘੜੀ ਨਹੀਂ ਗਈ, ਸੁਰ ਨਹੀਂ ਹੋਈ। ਸੁਰਤ, ਸੁਰਤ ਦੇ ਅਖਰੀ ਅਰਥ ਬਹੁਤ ਪਿਆਰੇ ਨੇ। ਸੁਰ ਅਤ, ਦੋ ਚੀਜ਼ਾਂ ਦਾ ਜੋੜ। ਸੁਰ ਕਹਿੰਦੇ ਨੇ ਜਿਵੇਂ ਸਾਜ਼ ਨੂੰ ਸੁਰ ਕਰੀਦਾ, ਅਤ ਕਹਿੰਦੇ ਨੇ ਬਿਲਕੁਲ ਸੁਰ ਹੋਇਆ, ਜਿਹਨੂੰ ਹੋਰ ਸੁਰ ਨਹੀਂ ਕੀਤਾ ਜਾ ਸਕਦਾ। ਕੋਈ ਸਾਜ਼, ਕੋਈ ਰਬਾਬ, ਕੋਈ ਸਰੰਗੀ, ਜਿਹਨੂੰ ਕਿਸੇ ਗਵੱਈਏ ਨੇ, ਕਲਾਕਾਰ ਨੇ ਇੰਨਾ ਸੁਰ ਕਰ ਦਿੱਤਾ ਬਈ ਹੁਣ ਹੋਰ ਸੁਰ ਨਹੀਂ ਉਹਨੂੰ ਕੀਤਾ ਜਾ ਸਕਦਾ, ਉਹਨੂੰ ਕਹਿੰਦੇ ਅੱਤ ਦੀ ਸੁਰ ਹੋ ਗਈ ਹੈ, ਇਹਦੀ ਅਖੀਰ ਹੋ ਗਈ ਸੁਰ ਹੋਣ ਵਿੱਚ। ਸਿੱਖ ਕਿਹਨੂੰ ਕਹਿੰਦੇ ਨੇ? ਜਿਹਦੇ ਜੀਵਨ ਦੀ ਸੁਰ ਗੁਰੂ ਨੇ ਅੱਤ ਦੀ ਸੁਰ ਕਰ ਦਿੱਤੀ, ਸੰਜਮ ਵਿੱਚ ਲੈ ਆਉਂਦੀ, ਉਹਨੂੰ ਕਹਿੰਦੇ ਸੁਰਤ ਵਾਲਾ ਸਿੱਖ। ਉਹਨੂੰ ਕਹਿੰਦੇ ਇਹਦੀ ਸੁਰਤ ਘੜੀ ਗਈ, ਇਹਦਾ ਜੀਵਨ ਸੁਰ ਹੋ ਗਿਆ, ਹੁਣ ਇਹਦੇ ਵਿੱਚੋਂ ਜਿਹੜਾ ਵੀ ਸ਼ਬਦ ਨਿਕਲਦਾ ਹੈ ਉਹਦੇ ਵਿੱਚੋਂ ਰਾਗ ਹੀ ਨਿਕਲਦੇ ਨੇ, ਬੇਤਰਤੀਬਾ ਨਹੀਂ। ਹੁਣ ਇਹਦੀ ਜ਼ਿੰਦਗੀ ਤਾਲ ਵਿੱਚ ਆ ਗਈ, ਇਹ ਬੇਤਾਲਾ ਕੋਈ ਨਹੀਂ। ਆ ਬੇਤਾਲ ਸ਼ਬਦ ਵਰਤਿਆ ਜਾਂਦਾ ਨਾ, ਤਾਲ ਤੋਂ ਬਾਹਰ ਚੱਲ ਰਿਹਾ, ਵਜਾਉਣ ਵਾਲਾ। ਗੁਰੂ ਸਾਹਿਬ ਕਹਿੰਦੇ ਫਿਰੈ ਜਿਉਂ ਬੇਤਾਲਿਆ, ਬੇਤਾਲ ਹੈ ਤੇਰਾ ਜੀਵਨ, ਕੋਈ ਤਾਲ ਨਹੀਂ। ਤੇ ਤਾਲ ਕੋਈ ਨਹੀਂ ਤੇ ਸੰਗੀਤ ਕਿਵੇਂ ਨਿਕਲੇਗਾ? ਬੜੇ ਗੀਤ ਤੂੰ ਗਾਉਂਦਾ, ਬੜੇ ਗੀਤ ਸੁਣਨਾ, ਇੱਕ ਵੀ ਤਾਲ ਵਿੱਚ ਨਹੀਂ ਹੈ, ਸਰੀਰ ਵੀ ਤਾਲ ਵਿੱਚ ਨਹੀਂ, ਮਨ ਵੀ ਤਾਲ ਵਿੱਚ ਨਹੀਂ, ਬੋਲਚਾਲ ਵੀ ਤਾਲ ਵਿੱਚ ਨਹੀਂ, ਬੇਤਾਲੀ ਬੇਸੁਰ। ਤਾਂ ਜਿਹਦੇ ਜਿਹਦਾ ਜੀਵਨ ਸੁਰ ਵਿੱਚ ਆ ਗਿਆ ਉਹਨੂੰ ਕਹਿੰਦੇ ਨੇ ਸਿੱਖ ਬਣ ਗਿਆ। ਹੁਣ ਸੁਰਤ ਇਹਦੀ ਸਿੱਖ, ਸ਼ਬਦ ਗੁਰੂ, ਸੁਰਤ ਧੁਨ, ਚੇਲਾ ਧੁਨ ਦੇ ਅਰਥ ਨੇ ਆਵਾਜ਼, ਇਹਦੇ ਜੀਵਨ ਦੀ ਧੁਨ, ਇਹਦੇ ਜੀਵਨ ਦਾ ਸੰਗੀਤ ਜਿਹੜਾ ਸੁਰ ਵਿੱਚ ਆ ਗਿਆ, ਸੰਜਮ ਵਿੱਚ ਆ ਗਿਆ, ਗੁਰੂ ਨੇ ਇਹਦੇ ਸਿਰ ਤੇ ਹੱਥ ਰੱਖ ਦਿੱਤਾ, ਉਹਨੂੰ ਕਹਿੰਦੇ ਸੁਰਤ ਵਾਲਾ ਸਿੱਖ। ਤਾਂ ਸਿੱਖ ਦਾ ਪਹਿਲਾ ਕਾਰਜ, ਪਹਿਲੀ ਕਲਾਸ ਹੈ ਆਪਣੀ ਸੁਰਤ ਨੂੰ ਘੜਨਾ। ਜਿੱਦਣ ਸੁਰਤ ਘੜੀ ਗਈ, ਸ਼ਬਦ ਨਾਲ ਜੋੜਨ ਦੀ ਲੋੜ ਨਹੀਂ ਪੈਂਦੀ। ਵੈਸੇ ਗੱਲ ਹੀ ਇੱਕ, ਕੁਝ ਗੱਲਾਂ ਹੀ ਹੁੰਦੀਆਂ ਨੇ, ਉਹਦੇ ਵਿੱਚ ਹੋਰ ਗੱਲ ਹੁੰਦੀ। ਸੁਰਤ ਜਿੱਦਣ ਘੜੀ ਗਈ ਨਾ, ਸ਼ਬਦ ਇਹਦੇ ਵਿੱਚ ਹੀ ਹੈ, ਆਪੇ ਰਾਹ ਬਣ ਜਾਏਗਾ, ਬਾਹਰੋਂ ਨਹੀਂ ਆਉਂਦਾ ਕਿਤੋਂ। ਬਾਹਰੋਂ ਜਿਹੜਾ ਸ਼ਬਦ ਦਿੱਤਾ ਜਾਂਦਾ ਉਹ ਤੇ ਸੁਰਤ ਨੂੰ ਸ਼ੁੱਧ ਕਰਨ ਵਾਸਤੇ ਹੁੰਦਾ। ਸੰਗੀਤ ਵੇਖੋ, ਜਿਹੜਾ ਸੰਗੀਤ ਹੈ ਉਹ ਤੇ ਸਾਜ਼ ਦੇ ਅੰਦਰ ਹੀ ਪਿਆ ਹੋਇਆ, ਬਾਹਰੋਂ ਥੋੜੀ ਆਏਗਾ। ਬਸ ਉਹਨੂੰ ਸੁਰ ਕਰਨ ਵਾਲਾ ਤੇ ਵਜਾਉਣ ਵਾਲਾ ਬਾਹਰੋਂ ਆਏਗਾ, ਉਹਦੀ ਬੜੀ ਜ਼ਰੂਰਤ ਹੈ ਬਾਹਰੋਂ ਆਏ ਦੀ, ਵਜਾਉਣ ਵਾਲੇ ਦੀ। जीवन सारा बंदे दे शरीर दे अंदर ही है, पर जिन्ना चिर गुरु रूपी कलाकार कोल, गुरु रूपी संगीतकार कोल नहीं गए, संगीत वजेगा कोई नहीं, है अंदर सारा कुछ। जिदन सुरत आ गई ना, रास हो गई, सुरत घड़ी गई, फिर बाहरों नहीं शब्द आता, शब्द तो सुरत दे विच ही समाया होया ना, अंदरों ही प्रगट हो जाएगा। तो सब तो पहली घटना मत विच रतन जवाहर माणक, केड़े ने रतन जवाहर ते माणक, सुरत मत मन ते बुद्ध, ए रतन जवाहर माणक साढ़े अंदर पए ने, पर घड़े कोई नहीं गए, बेतरतीब निकम्मे ने बिल्कुल, जिवें कबाड़ी खाने विच कई कुछ पिया हुंदा, जीवन इस तरह का, उहदा कुछ नहीं बन सकता। तो सतगुरु ने कहा कि जिहदी सुरत घड़ी गई, मत घड़ी गई, मन घड़िया गया, ते बुद्ध घड़ी गई, चार चीजा इको चीज दे चार सिरे ने, अंतिशकरण जिन्हों कहिंदे, जदों ए घड़िया गया ते पता लग जाएगा कि मेरे जीवन दे विच तां बड़ा कुछ सी, मैं कोल ही सुता रहा, कख नहीं मिलिया, तां अंदर है अमृत दा सोमा, जिन्ना चिर वो नहीं मिलदा दुनिया दा कुछ भी साडा कुछ नहीं सवार सकदा। इसलिए सतगुरु ने बचन किया, कहन लगे गुरु तो पुछ के तेरे अंदर है एक बड़ा वड्डा खजाना, अंतरमुखी हो जा, अंदरों लब, खोज कर मन दे विचों, सब किछ कर मैं बाहर नाही, सुख तेरे अंदर है, आनंद तेरे अंदर है, जो कुछ तू चाहना तेरे बिल्कुल कोल है, बस हालात ए बन गई, जेब तेरी भरी पई माया नाल, पर तेनू ओदा पता नहीं, तू बारों भीख मंगदा फिरना, तू भिखारी बन गया, सब कुछ तेरे कोल ही है, नेड़े है, पर कोलों नहीं लभ्या, आदमी ने बाहरों लभदा, सुई गवाची हुई अंदर, कपड़ा कादे नाल सीपे, सुई कोल नहीं, सुई ते धागा गुरु नानक साहब कोल रखते सी, तुसी सुनिया ना एक बंदे नू सुई दिती गुरु नानक देव जी ने, क्यों दिती, निशानी है, कोल रखते सी, सुई कोल रखते सी, तां सुई गवाची अंदर, लभदे फिरदे असी बाहरों, तां जिन्हां नू शब्द विच जिन्हां दा मन जुड़ गया वो अंदर चले गए, अंदरों उन्हां नू जीवन नू सियाउण दी जाच आ, जिन्ना चिर नहीं बंदा जागदा उतना चिर तां जीवन दे विच आदमी कुछ भी प्राप्त नहीं कर सकता। सब कुछ प्राप्त करके भी कलगीधर पातशाह ने कहा, मैं वेख्या माते मतंग जरे जर संग अनूप उतंग सुरंग सवारे, जिन्हां कोल मस्ते हाथी सन, जिन्हां कोल बड़िया बड़िया तेज तरार गड्डिया सन, मैं उन्हां नूं भी वेख्या। माते मतंग कहिंदे हाथियां नूं, माते मस्ते होए, जरे जर संग, जर दा अर्थ सोना, जरेदार थे जड़िया होया सी सोना उना दे उते, अनूप उतंग सुरंग सवारे कई रंगां दे सन, काले चिट्टे खाखी रंग दे हाथी, अनूप उतंग सुरंग सवारे कोट तुरंग, कोट कहिंदे करोड़ां नूं, तुरंग कहिंदे घोड़ियां नूं, जिन्हां कोल करोड़ां ही घोड़े सन, कोट तुरंग कुरंग से कूदत, कुरंग कहिंदे ने हरना नूं, जेड़े घोड़े हरना वांगू छाला मारदे सी, इन्हें तेज तरार, कुरंग से कूदत पौन के गौन को जात निवारे, पौन कहिंदे हवा नूं, गौन कहिंदे हवा दे बहण नूं, इन्ने तेज दौड़न वाले जेड़े हवा नूं भी पिछे छड़ जान, इन्ना कुछ सी जिन्हां दे कोल, अज दे समें विच जिन्हां कोल महंगे तो महंगे वाहन ने, इह उन्हां दी गल हो रही है। पौन के गौन को जात निवारे, भारी पुजान के भूप भली बिद न्यावत सीस, वड़े वड़े राजे भी उन्हां अगे झुकदे सी आग, ना जात बिचारे, सतगुरु कलगीधर पातशाह ने कहा, एते पए जे इन्हे इन्हे वड़े राजे बन भी गए, एते पए तो कहां पए भूपत, तां की हो गया, फिर की बनिया, अंत को नागे ही पाए पधारे, मैं वेख्या जेड़े कदी हाथी तो थले पैर नहीं सन रख दे, मौत ने कहा चल हुणे जल्दी जाना है, उन्हें कहा भी साजो समान बहुत हिसाब किताब, कह लगे नहीं तेरे को वक्त नहीं हुण। उन्हें कहा जोड़ा तो पा लो, कह लगे नहीं जुत्ती भी नहीं पाण देनी हुण, नहीं असी कुछ करन देंगे। तो यही गल समझाउण दा यतन किया सतगुरु ने, बंदे दी इथों किते सुरत उठे उपर जिथे ये फसिया होया, जिन्हों उन्हें जीवन समझ लिया। इको प्रयोजन है गुरु ग्रंथ साहब जी का, होर यह कोई समा पास करने वाली चीज नहीं। जिहड़ा सानू गुरु साहब ने धर्म दिता है ना ख्याल रखना, असी भावें समझ लिया होवे चलो वधिया जिंदगी बीत रही, गुरुद्वारा समा बिताउण वास्ते है नहीं। जे ये साडा प्रयोजन है तो फेल हो गए गुरुद्वारे विच आके। गुरुद्वारा इस वास्ते नहीं कीर्तन कथा कि चलो रोजी रोटी चंगी बन गई, ये प्रयोजन नहीं इसका। जे ये प्रयोजन है तो फेल हो गया इस किते विच। वैसे तो साढ़े वड्डे वड्डे प्रचारक मैं आप सुने स्टेजा ते कह देंदे, कहिंदे चलो गुरु ने कृपा की रोजी रोटी चंगी चल गई। तो रोजी रोटी तो चलेगी ही, गुरु का काम है, सिख का थोड़ी है। गुरु नानक साहब ने जदों शरीर छड़न लगे तो तुहानू पता है गुरता गद्दी तो दित्ती सी गुरु अंगद देव जी नू, ते पुत्र सन बाबा श्री चंद बाबा लखमी चंद जी, तो माता सुलखणी जी आ गए। मां का दिल सी वो भावें समर्पित सन पर गुरु नानक साहब को आ के बैठ गए। सतगुरां ने पूछया किवें आए हो, चेहरे ते कोई चिंता लगती है। वो एक मां सी, कुदरती तौर ते पुत्र भावें मां नू ना पुछे पर मां दा अंदर उहदे वास्ते प्रबंध करदा रहिंदा, सोचदा रहिंदा कुछ ना कुछ। तां उस एक मां ने, माता सुलखणी जी ने गुरु नानक साहब नू बेनती की भी गुरता गद्दी तो मिल गई बाबा लहणा जी नू, हुण इन्हां दा की बनेगा, बाबा श्री चंद जी दा और बाबा लखमी चंद जी। तो सतगुरां ने बचन किए, कह लगे सुलखणीए वो चीज होर है जिहड़ी लहणे कोल चली गई, वो गल होर है, तू दस की चाहनी है। कह लगी इन्हां दा गुजारा किवें होएगा। गुरु नानक साहब ने बचन किए, कह लगे इस घर दे कुत्तियां नू भी कमी नहीं आवेगी पदार्थ वालों, ये तो फिर गुरु के पुत्र ने, इस घर दे कुत्तियां नू भी कमी नहीं आएगी। हां वो कुत्ता वफादार होना चाहिदा है, इथों खा के ते इथे बेईमानी ना करे, खाए भी इथों ते बेईमान भी होवे, दोवें चीजां कठियां हो गईयां। उहदी नीयत भी ना होवे अपने गुरु नाल सहमत कि मेरे गुरु ने 240 साल जिहड़ा कम कीता है उहदे नाल भी बंदे दी नीयत सहमत ना होवे, बेईमानी करे, वो कवे मैनू कोई परवाह नहीं जो मर्जी हुंदा है अपना जीवन गुजारना है बस समा पास करना है। तां इह इक सच है, धर्म गुरद्वारा जां कोई भी धार्मिक संस्था केंद्र अस्थान जे साडा विशा शरीर दी पालना बन गया है जीवन विचों फेल हो गया बिल्कुल, भी चलो वधिया गुजर गया जी दूजियां नालों तां चंगे ही है ना, सब कुछ संसारियां तो चंगा मिलिया, फिर नहीं जीवन चलेगा। तां इन्ना खजाना है उन्नू लभना इथों, इहदे नाल इह तां प्रबंध गुरु ने आपे ही कर देना है। सतगुरु नू पता है ना भी मेरा काम कर रहा है आदमी, तां हुण इहदा मैं जरूर प्रबंध सब कुछ। जां फिर इह तुक असी केवल पढ़ी होवेगी कि सतगुरु सिख की करै प्रतपाल, पालना करदा है ना, पालना दा मतलब आउण वाले समय विच इहनू इह लोड पै जाणी है हुण करिए, जां इह जिहड़ी चीज मंग रिहा है आउण वाले समय विच इहदे लई नुकसानदेह है, इह वी उहदी पालना है, उह नहीं देगा रोक देगा उस, जां इत्थे इहदा नुकसान हो सकदा है उहदी साइड तब्दील कर देगा। इह गुरु दा काम है पालना करना, जीवन सौंपना ही बहुत औखा है, अपना आप देना ही बहुत औखा है, बाकी तो काम सारा गुरु का। ता हजूर ने जेड़े बचन किते ने कि इस जीवन दे विचों ही लब, बार कुछ भी नहीं है, बार किरत करनी, नाम जपना, वंड छकना, तीन संदेश दिते और बचन किता कर्म कर, जे पदार्थ भी चाहना है परालबद्ध तो बिना नहीं मिलनगे। ये जड़ा कर है ना सेवा, सेवा दे अर्थ ने परालबद्ध नू वड्डे कर लेना। परालबद्ध दा मतलब अंदर दा सिस्टम, जे तुहाडे कोल जिवें बैंक बैलेंस है पर तुहाडे कोल कोई प्रूफ नहीं, कढ़ाओगे किवें उसनू? धन की कमी नहीं किसी दे मनुख दे जीवन दे विच, उहदे चौवां पासे धन भर दिता, जो कुछ पाया सो एका बार, सब कुछ पा दिता है, फिट करके भेजे अंदर, मिलदा ता नहीं कि उन्हूं बाहर कढ़न दा साडे कोल एटीएम कार्ड सिस्टम है नहीं, किवें कढ़ांगे बाहर? उह सेवा नाल बणदा, उन्हूं परालबद्ध कहिंदे। तां जिहड़ी सेवा है, जे धन भी चाहीदा है, जे माण भी चाहीदा है, तां सेवा विच्चों आदमी नूं संसार दा धन भी मिल सकदा है, दोवें चीजां मिलदियां ने। तां चार पदार्थ जे को मांगै साध जना की सेवा लागे, चार पदार्थ विच धर्म अर्थ काम मोक्ष आउंदे ने। तां साध जना दी साध संगत दी सेवा विच, गुरु दी सेवा दे विच ये सब कुछ मिल सकदा है, है मत दे विच ये सारियां चीजां पईयां होईयां। जे जीवन नूं उजागर करेगा, हजूर कहिंदे मत विच रतन जवाहर माणक, हीरे जवाहरात ने, माणक अंदर भरे पए ने, पर भाई गुरदास जी ने कहा रतन मणि गल बांदरे कहे कीम ना जाने, जिवें बांदर दे गल विच मणि बन दित्ती बड़ी कीमती, वह बेचारा छाला मारदा रहा रुखां ते इधरों उधर, माटी को पूतरा कैसे नचत है, उहदे गल विच मणि बद्धी होई सी, उन्हूं अपने हत्थां नाल तोड़ के विचों तोड़ तोड़ के वेखदा, कदी थोड़ी जी खा भी लैंदा, बाकी खिलार देंदा। इस तरह अमृत दी मणि हर एक बंदे दे गल विच बन्नी हुई, पर असी गुरु नूं आके पुछिया नहीं भी आ की है जिहड़ा विच, तां उस नूं पाया नहीं, वो अंदर समझ नहीं आई। रतन मणि गल बांदरे के कीम ना जाने, कड़छी सुआओ ना संभला है भोजन रस खाना है, कड़छी सारा दिन भोजन विच रही स्वाद नहीं आया उसनू भोजन दा, क्यों? वैसे उहदा ते गुनाह भी कोई नहीं, उहदे कोल जीभ नहीं ना, सिस्टम नहीं उहदे कोल स्वाद नू चखण दा। आदमी ते उस तो भी ज्यादा निरपाग है जे इस अमृत रस नाम दा स्वाद नहीं लैंदा, क्योंकि इहदे अंदर सिस्टम पाया रब ने, इह वरतों नहीं करदा उहदी, बाकी सब कुछ वरत लैंदा है, बाकी दियां चीजां ते इन्हें चला चला के तोड़ ही दित्तियां ने। गुरु साहब कहिंदे कबीर जो हम जंत बजावते टूट गई सब तार, शरीर नूं तां वरत्या इन्ना भी तोड़ ही दिता बिल्कुल, अंदर कुछ पिया है जिन्हों अजे स्टार्ट भी नहीं किया, पहला सल्फ मारे नहीं, वह बंद दा बंद ही पिया है, वह खजाना नहीं खुलिया अजे, गुरु तो बिना कोई नहीं खोलेगा। हजूर ने ता ही बचन किते, कहन लगे ख्याल रखी बंदे दे कमरे दे विच पिया होवे खजाना, चाबी उहदी किते चली जाए, उस दरवाजे नूं जिन्ना मर्जी मारी कुटी जाए खजाना नहीं मिलेगा, वह चाबी उथों लियानी पेगी जिहड़ा आदमी लै गया। जीवन विच जिहड़ा गुरु साहब आनंद कह रहे ना, उहदी चाबी है साध संगत विच, उहनां नूं कह संतन, वह जिन्ना चिर चाबी नहीं मिलदी यह दरवाजा नहीं टुटना। असी मार रहे हां बड़े अपने अपने तरीके नाल कंधा नूं कसुन मार रहे हां भी तोड़ के अंदर निकल जाइए, यह कर लईए जी, वह कर लईए, बड़े यतन किते जा रहे ने। खैर वो यतन धर्म दे अंग ने, इस करके मैं उन्हां दी व्याख्या बहुत ही नहीं करनी चाहुंदा, जो कुछ कोई कर रहा चलो कुछ ना कुछ तो सही। गुरु ग्रंथ साहिब जी ने जो कुछ कहा है ये किसे बंदे दा विचार नहीं, पढ़ के देख लो। गुरु अर्जन देव जी दे बचन ने अनहद बाणी पूंजी संतन हथ राखी कूंजी। जिन्हां ने अपना दरवाजा खोल लिया चाबी उन्हां कोल है, उथों लएगा तो खुलेगी नहीं तो नहीं खुलेगी। सारी उम्र तोड़दा रहो दरवाजा, आवाज आउंदा रहेगा, गुआंढ वाले कहणगे दरवाजा बड़ा खड़कदा है, भगत बहुत वड्डा है, उन्हें नहीं खुलना। उते चाबी का काम सी ना, चाबी ने खुलना सी। तां संतन हथ राखी कूंजी, जिन्ना शरीरां ने जिन्ना गुरमुख जना ने गुरमुखा ने अपने जीवन का दरवाजा खोल लिया, गुरु ने उन्हां ते कृपा कीती है, तां उन्हां दे विच बहना पएगा, उन्हां दी संगत करनी ही पएगी। ना इंटरनेट ने वो चाबी खोलनी दरवाजा, ना टीवी ने खोलनी है। उथों शौक जाग सकता वो चाबी प्राप्त करन दा, उहदे विचों जिहड़ा तुसी पा लोगे चंगी गल है, एक झटका लग जाएगा बई ये वेख जा संगत दे विच गुरुद्वारे, संगत कर, इत्थे बेडरूम विच नहीं मिलनी चाबी है, इसलिए इस भुलेखे विच ना रहना किते कि चार कथा सुन लिया सवेर दिया 7 बजे तो लैके 10 बजे तक, फिर बाद विच ये क्यों कहिंदे बेरसी जी हो गई, क्योंकि वह पूरा प्रोसीजर नहीं किया जिहड़ा गुरु ने कहा सी, उहदे विचों निकले नहीं। हाँ कोई समा आवेगा कदी बड़े समय बाद, फिर जरूरत नहीं रहेगी, इकले भी हो जाएगा, पर पहला यह जरूरत है, इथों लंघना पेगा, इस तों बिना नहीं होवेगा। तां मत विच रतन जवाहर माणक है सब कुछ इहदे अंदर, पर जे एक गुर की सिख सुनी, जे एक सिख्या गुरु दी सुन ली, वह केड़ी है। इत्थे एक दे अर्थ ने एको सिख्या, इत्थे गुरु दे अर्थ एक गुरु नहीं। वैसे गुरबाणी विच कहा गया भी गुरु एको ही शब्द है, सिर्फ एका बाणी एक गुर एको शब्द विचार। इत्थे जिहड़ा लफ्ज है जे एक, एक दा अर्थ जे एक सिख्या सुन ली, गुरु दी इको सिख्या सुन पहला सब तो, बाकी बाद विच। ओ केड़ी ओ सिख्या है कि गुरा एक देह बुझाई, सबना जिया का एक दाता, सो मैं विसरना जाई। ये सब तो वड्डी सिख्या है, इनू सुन ले, इहदा उपराला कर बे विसरे ना। हुण किनू मर्यादा कहिंदे ने, असी कहांगे फिर तां गल सौखी होगी, याद कर लांगे सिखा, सीधा याद कर लांगे, हुण मर्यादा दी लोड़ नहीं रहनी। सब तो वड्डा काम जो ये होया चेते विच रखना। तां असी भी सिखां जे रोम कटने आ, केस कटे, तां भी तां याद ही करना है ना, सीधा कर लैने। जेड़े काम याद करन विच सहायक ने उस नूं मर्यादा कहा है, उहदी सपोर्ट मिलदी है, सहारा मिलदा है, तां उह एक पूरक ने, चीजां उह जरूर चाहीदियां। जिन्हों मर्यादा कहा, गुरु साहब ने कहा जालो ऐसी रीत जित मैं प्यारा विसर, जिस वेखण नाल, काम करन नाल, सुनन नाल, बोलन नाल, पहनन नाल ते खाण नाल तेनू गुरु तो दूरी मिलदी, उन्हां कम्मां नू छड्ड दे। जालो ऐसी रीत जित मैं प्यारा विसर, नानक साई भली प्रीत, जित साहिब सेती पत रहे। इहो एक दात गुरु तो मंगनी है कि सबना जिया का एक दाता, ਇਹ ਦਾਤ ਬੜੀ ਜ਼ਰੂਰੀ ਸਾਰਿਆਂ ਨੇ। ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਮੰਗਣੀ, ਸਾਰਿਆਂ ਨੇ ਉੱਚੀ ਆਵਾਜ਼ ਵੀ ਕਿਰਪਾ ਕਰਨੀ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ सबना जिया का एक दाता, सबना जिया का एक दाता, सो मैं विसर न जाए, सो मैं विसर न जाए, सो मैं सो मैं विसर न जाए, सो मैं विसर न जाए, मत विच रतन जवाहर माणक, 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 जे एक गुर की सिख सुनी, 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 सबना जिया का एक दाता, सबना जिया का एक दाता, सो मैं विसर न जाए, सो मैं विसर न जाए, सो मैं सो ए दात हजूर कृपा करके बख्शिश करन।